ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬੜਾਈ। ਜਬ ਜਰੀਐ ਤਬ ਹੋਏ ਭਸਮ ਤਨ, ਰਹਿ ਕਿਰਮ ਦਲ ਖਾਈ, ਕਾਚੀ ਗਾਗਰ ਨੀਰ ਪਰਤ ਹੈ, ਯਾ ਤਨ ਕੀ ਇਹ ਬੜਾਈ। ਕਾਹੇ ਭਈਆ ਫਿਰ ਤਾਉ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਤਾ, ਸੋ ਦਿਨ ਕੈਸੇ ਭੁੱਲਿਆ ਰਹਾਉ। ਜਿਉ ਮਧਮਾਖੀ ਤਿਉ ਸਠੋਰ ਰਸ, ਜੋਰ ਜੋਰ ਧਨ ਕੀਆ, ਮਰਤੇ ਬਾਰ ਲੇਹ ਲੇਹ ਕਰੀਆ, ਭੂਤ ਰਹਿਣ ਕੇ ਦੀਆ, ਦੇਹਰੇ ਲਾਉ ਬਰੇ ਨਾਰ ਸੰਗ ਭਈ, ਆਗੈ ਸੱਜਣ ਸੁਹੇਲਾ, ਮਰ ਘੱਟ ਲਾਉ ਸਭ ਲੋਕ ਕੁਟੰਬ ਭਏ, ਆਗੈ ਹੰਸ ਅਕੇਲਾ, ਕਹਿਤ ਕਬੀਰ ਸੁਨਹੋਰੇ ਪਾਨੀ, ਪਰੇ ਕਾਲ ਗ੍ਰਸ ਪੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ, ਕਹਿਤ ਕਬੀਰ ਸੁਨਹੋਰੇ ਪ੍ਰਾਨੀ, ਪਰੇ ਕਾਲ ਗ੍ਰਸ ਪੂਆ, ਝੂਠੀ ਮਾਇਆ ਆਪ ਬੰਧਾਇਆ, ਜਿਉ ਨਲਨੀ ਭ੍ਰਮ ਸੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਵੱਡਿਆ ਭਾਗਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਨ ਉਪਰੰਤ ਆਪ ਜੀ ਨੇ ਮੰਜੀ ਸਾਹਿਬ ਸੱਜ ਕੇ ਆਸਾ ਕੀ ਵਾਰ ਦਾ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਸਰਵਣ ਕੀਤਾ ਹੈ। ਦੇਣ ਦੁਨੀਆਂ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ, ਗਿਆਨ ਦੇ ਸਾਗਰ, ਸ਼ਾਂਤੀ ਦੇ ਮੁਜੱਸਮੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਦਾ ਇਹ ਪਾਵਨ ਸ੍ਰੀ ਮੁੱਖਵਾਕ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਸਮਝ ਜੀ ਅੱਜ ਸਿੱਖ ਧਰਮ ਦੇ ਬਾਨੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਵਾਹ ਪੁਰਬ ਵੀ ਹੈ, ਕਿਉਂਕਿ ਜਿੱਥੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਘਰ ਬਾਰੀ ਹੋਏ ਵਰਤਿਆ, ਘਰ ਬਾਰੀ ਸਿੱਖ ਪੈਰੀ ਪਾਇਆ। ਸੰਗਤ ਜੀ, ਨੌ ਸਰੂਪਾਂ ਦੇ ਵਿੱਚ ਸਤਿਗੁਰੂ ਜੀ ਘਰ ਬਾਰੀ ਹੋ ਕੇ ਵਰਤੇ ਨੇ। ਅੱਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਛੋਟੀ ਉਮਰ ਵਿੱਚ ਹੀ ਜੋਤੀ ਜੋਤ ਸਾਹਿਬ ਆ ਗਏ ਸਨ। ਸਤਿਗੁਰਾਂ ਨੇ ਜਿੱਥੇ ਆਪ ਗ੍ਰਹਿਸਥ ਨੂੰ ਪ੍ਰਧਾਨਤਾ ਦਿੱਤੀ ਹੈ ਕਿ ਸਾਰੇ ਧਰਮਾਂ ਵਿੱਚੋਂ ਗ੍ਰਹਿਸਥ ਧਰਮ ਜਿਹੜਾ ਹੈ ਇਹ ਪ੍ਰਧਾਨ ਮੁਖੀ ਹੈ। ਸੰਗਤ ਜੀ, ਉੱਥੇ ਹਜ਼ੂਰ ਨੇ ਗੁਰਸਿੱਖਾਂ ਨੂੰ ਵੀ ਘਰ ਬਾਰੀ ਹੋਣ ਦਾ ਉਪਦੇਸ਼ ਦਿੱਤਾ, ਗ੍ਰਹਿਸਥੀ ਹੋਣ ਦਾ ਉਪਦੇਸ਼ ਦਿੱਤਾ। ਔਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਦੀ ਪਾਵਨ ਧਰਤੀ 'ਤੇ ਜਦੋਂ ਮੋਦੀਖਾਨੇ ਦੀ ਕਾਰ ਆਰੰਭ ਕੀਤੀ, ਬਾਬਾ ਪਰਮਾਨੰਦ ਜੀ ਜੋ ਬੇਬੇ ਨਾਨਕੀ ਜੀ ਦੇ ਸਹੁਰਾ ਸਨ, ਉਹਨਾਂ ਦਾ ਮੇਲ ਮਿਲਾਪ ਬਾਬਾ ਮੂਲ ਚੰਦ ਜੀ ਦੇ ਨਾਲ ਹੋਇਆ। ਬਾਬਾ ਮੂਲ ਚੰਦ ਜੀ ਨੇ ਬੇਨਤੀ ਕੀਤੀ ਬਾਬਾ ਪਰਮਾਨੰਦ ਜੀ ਨੂੰ, ਕਿਉਂਕਿ ਬਾਬਾ ਮੂਲ ਚੰਦ ਵੀ ਪਟਵਾਰੀ ਸੀ, ਬਾਬਾ ਪਰਮਾਨੰਦ ਜੀ ਵੀ ਪਟਵਾਰੀ ਸਨ ਤੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਦਾਸ ਜੀ ਵੀ ਪਟਵਾਰੀ ਸਨ। ਬਾਬਾ ਮੂਲ ਚੰਦ ਜੀ ਨੇ ਬੇਨਤੀ ਕੀਤੀ, ਬਾਬਾ ਜੀ ਲੜਕੀ ਜਵਾਨ ਹੋ ਗਈ ਹੈ, ਉਹਦੇ ਵਾਸਤੇ ਕੋਈ ਵਰ ਘਰ ਲੱਭ ਕੇ ਦਿਓ। ਬਾਬਾ ਪਰਮਾਨੰਦ ਜੀ ਨੇ ਕਿਹਾ, ਮੂਲ ਚੰਦ ਜੀ, ਬਾਬਾ ਕਲਿਆਣ ਦਾਸ ਪਟਵਾਰੀ ਜੀ ਦੇ ਸਪੁੱਤਰ ਗੁਰੂ ਨਾਨਕ ਦੇਵ ਜੀ ਮਹਾਰਾਜ ਵਿਆਹਣ ਦੇ ਯੋਗ ਹਨ, ਤੇ ਜੇ ਤੁਸੀਂ ਕਹੋ ਤੇ ਆਪਾਂ ਤੁਹਾਡੀ ਬੱਚੀ ਦਾ ਰਿਸ਼ਤਾ ਜਿਹੜਾ ਹੈ ਉਹ ਬਾਬਾ ਕਲਿਆਣ ਦਾਸ ਜੀ ਦੇ ਸਪੁੱਤਰ ਗੁਰੂ ਨਾਨਕ ਦੇਵ ਜੀ ਨੂੰ ਕਰ ਦਈਏ। ਬਾਬਾ ਮੂਲ ਚੰਦ ਜੀ ਨੇ ਕਿਹਾ ਠੀਕ ਹੈ ਸੰਗਤ ਜੀ, ਇਹ ਰਿਸ਼ਤਾ ਬਾਬਾ ਪਰਮਾਨੰਦ ਜੀ ਨੇ ਕਰਵਾਇਆ ਔਰ ਸੰਮਤ 1544 ਬਿਕਰਮੀ ਨੂੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਰਾਤ ਸੰਗਤ ਜੀ ਬਟਾਲੇ ਪਹੁੰਚੀ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਕੰਧ ਸਾਹਿਬ ਹੈ, ਤੇ ਹਜ਼ੂਰ ਦੀ ਬਰਾਤ ਵਿੱਚ ਕੋਈ ਲੰਗੜਾ ਸੀ, ਕੋਈ ਲੂਲਾ ਸੀ, ਕੋਈ ਕਾੜਾ ਸੀ, ਕੋਈ ਬਾਕਾ ਸੀ, ਤਰ੍ਹਾਂ ਤਰ੍ਹਾਂ ਦੇ ਵਿੱਚ ਬੰਦੇ ਰਲੇ ਹੋਏ ਸਨ। ਅੱਗੋਂ ਪਰਿਵਾਰ ਨੇ ਇਸ ਗੱਲ ਦੀ ਆਪਣੀ ਧੀਰ ਸਮਝੀ, ਬਰਾਦਰੀ ਸਮਝੀ, ਉਹਨਾਂ ਨੇ ਕਿਹਾ, ਉਹਨਾਂ ਨੇ ਮੰਜਾ ਜਿਹੜਾ ਸੀ ਉਹ ਕੰਧ ਦੇ ਲਾਗੇ ਡਾਹ ਦਿੱਤਾ। ਕੰਧ ਕੱਚੀ ਸੀ ਔਰ ਕੰਧ ਥੱਲਿਓਂ ਖੁਰ ਕੇ ਤੇ ਉਹਦੇ ਪੈਰ ਤਕਰੀਬਨ ਨਿਕਲੇ ਹੋਏ ਸਨ। ਜਦੋਂ ਗੁਰੂ ਨਾਨਕ ਦੇਵ ਜੀ ਉੱਤੇ ਬੈਠ ਗਏ ਕੰਧ ਦੇ ਕੋਲ, ਇੱਕ ਮਾਤਾ ਦੇ ਆਣ ਕੇ ਬੇਨਤੀ ਕੀਤੀ, ਵੇ ਬੇਟਾ ਇਹ ਕੰਧ ਡਿੱਗਣ ਵਾਲੀ ਹੈ ਤੇ ਤੂੰ ਉੱਠ ਗਿਆ ਇੱਥੋਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਮਾਤਾ ਇਹ ਕੰਧ ਸਾਡੇ ਵਿਆਹ ਦੀ ਨਿਸ਼ਾਨੀ ਯੁੱਗਾਂ ਤੱਕ ਰਹੇਗੀ। ਅੱਜ ਵੀ ਉਹ ਕੰਧ ਕਾਇਮ ਹੈ। ਸੰਗਤ ਜੀ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਦੋਂ ਆਨੰਦ ਕਾਰਜ ਹੋਇਆ ਤੇ ਹਜ਼ੂਰ ਨੇ ਜਿਹੜੀਆਂ ਲਾਵਾਂ ਸੀ ਪ੍ਰਕਰਮਾ ਉਹ ਮੂਲ ਮੰਤਰ ਨਾਲ ਕੀਤੀਆਂ ਨੇ, ਭਾਵੇਂ ਵਿਦਵਾੜ ਇਹ ਗੱਲ ਕਹਿੰਦੇ ਨੇ ਵੀ ਲਾਵਾਂ ਬ੍ਰਾਹਮਣ ਨੇ ਪੜੀਆਂ, ਉਦੋਂ ਕੋਈ ਗ੍ਰੰਥੀ ਤਾਂ ਹੈ ਨਹੀਂ ਸੀਗਾ। ਗ੍ਰੰਥੀ ਤਾਂ ਸੱਚੇ ਪਾਤਸ਼ਾਹ ਜਿਹੜੇ ਬਾਅਦ ਵਿੱਚ ਪੈਦਾ ਕੀਤੇ ਨੇ, ਉਦੋਂ ਬ੍ਰਾਹਮਣ ਹੀ ਲਾਵਾਂ ਪੜ੍ਹਦਾ ਸੀ ਨਾ ਜੀ। ਪਰ ਹਜ਼ੂਰ ਨੇ ਪ੍ਰਕਰਮਾ ਜਿਹੜੀਆਂ ਨੇ ਉਹ ਮੂਲ ਮੰਤਰ ਦੀਆਂ ਕੀਤੀਆਂ। ਇਉਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਦਾ ਅੱਜ ਦੇ ਸ਼ੁਭ ਦਿਹਾੜੇ ਸੰਗਤ ਜੀ, ਬਾਬਾ ਮੂਲ ਚੰਦ, ਮਾਤਾ ਚੰਦੋ ਰਾਣੀ ਦੀ ਸੁਪੁੱਤਰੀ ਜਗਤ ਮਾਤਾ, ਮਾਤਾ ਸੁਲੱਕੜੀ ਜੀ ਦੇ ਨਾਲ ਵਿਵਾਹ ਕਾਰਜ ਹੋਇਆ, ਜਿਸ ਨੂੰ ਅੱਗੇ ਚੱਲ ਕੇ ਸਤਿਗੁਰਾਂ ਨੇ ਆਨੰਦ ਸਾਹਿਬ ਜੀ ਦੀ ਬਾਣੀ ਉਚਾਰਨ ਕਰਕੇ ਆਨੰਦ ਕਾਰਜ ਦਾ ਨਾਮ ਦਿੱਤਾ। ਸਤਿਗੁਰਾਂ ਦੇ ਗ੍ਰਹਿ ਦੋ ਸਪੁੱਤਰ ਪੈਦਾ ਹੋਏ, ਵੱਡੇ ਬਾਬਾ ਸ੍ਰੀ ਚੰਦ ਜੀ ਤੇ ਛੋਟੇ ਬਾਬਾ ਲਖਮੀ ਚੰਦ ਜੀ, ਲਖਮੀ ਦਾਸ ਜੀ। ਸਤਿਗੁਰੂ ਪਾਤਸ਼ਾਹ ਜੀ ਨੇ ਪਰਿਵਾਰ ਦਾ ਮੋਹ ਤਿਆਗ ਕੇ ਸੰਗਤ ਜੀ ਕੁਰਲਾ ਰਹੀ ਧਰਤੀ ਦੇ ਜੀਵਾਂ ਦੀ ਪੁਕਾਰ ਸੁਣ ਕੇ ਧਰਤੀ ਦੇ ਉੱਪਰ ਨਾਮ ਜਲ ਦਾ ਛੱਟਾ ਦੇਣ ਵਾਸਤੇ ਹਜ਼ੂਰ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਵੱਡੀਆਂ ਅਤੇ ਇੱਕ ਛੋਟੀ ਉਦਾਸੀ ਧਾਰਨ ਕੀਤੀ ਹੈ ਜਿਹਨੂੰ ਡਾਕਟਰ ਭਾਈ ਵੀਰ ਸਿੰਘ ਜੀ ਨੇ ਸਾਢੇ ਚਾਰ ਉਦਾਸੀਆਂ ਦਾ ਨਾਮ ਦਿੱਤਾ। ਇਹ ਸਤਿਗੁਰਾਂ ਦਾ ਅੱਜ ਵਿਆਹ ਪੁਰਬ ਹੈ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੇ ਜਿੱਥੇ ਹਜ਼ੂਰ ਤੋਂ ਪਹਿਲਾਂ ਔਰਤ ਦਾ ਅਪਮਾਨ ਸੀ, ਨਿਰਾਦਰੀ ਸੀ, ਕੋਈ ਔਰਤ ਨੂੰ ਪੈਰ ਦੀ ਜੁੱਤੀ ਸਮਝਦਾ ਸੀ, ਕੋਈ ਇਹ ਗੱਲ ਕਹਿੰਦਾ ਸੀ ਔਰਤ ਦੀ ਅਕਲ ਜਿਹੜੀ ਉਹ ਵਿੱਚੀ ਗੁੱਤ ਥੱਲੇ ਹੈ। ਵੱਖ ਵੱਖ ਗੱਲਾਂ ਕਰਕੇ ਲੋਕ ਔਰਤ ਦੀ ਭੰਡੀ ਕਰਦੇ ਸਨ, ਪਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੋ ਕੇ ਮੰਦਾ ਆਕੀ ਹੈ ਜਿਤ ਜਮੈ ਰਾਜਾਨ। ਭਾਈ ਉਸ ਔਰਤ ਨੂੰ ਕਿਉਂ ਮੰਦਾ ਬੁਰਾ ਭਲਾ ਬੋਲਦੇ ਹੋ ਜਿਹਦੇ ਵਿੱਚੋਂ ਰਾਜੇ ਮਹਾਰਾਜੇ ਪੀਰ ਪੈਗੰਬਰ ਔਲੀਏ ਗੁਰੂ ਅਵਤਾਰ ਪੈਦਾ ਹੁੰਦੇ ਨੇ, ਉਹਨੂੰ ਮਾੜਾ ਨਾ ਬੋਲੋ। ਸਤਿਗੁਰੂ ਜੀ ਨੇ ਔਰਤ ਦਾ ਸਤਿਕਾਰ ਪੈਦਾ ਕੀਤਾ, ਬਰਾਬਰੀ ਪੈਦਾ ਨਹੀਂ ਕੀਤੀ ਸੰਗਤ ਜੀ, ਸਤਿਕਾਰ ਪੈਦਾ ਕੀਤਾ। ਹੁਣ ਕਈ ਵਾਰ ਕਈ ਵੀਰ ਕਹਿ ਦਿੰਦੇ ਜੀ ਗੁਰੂ ਸਾਹਿਬ ਜੀ ਨੇ ਬਰਾਬਰੀ ਦਿੱਤੀ ਹੈ, ਬਰਾਬਰੀ ਨਹੀਂ ਦਿੱਤੀ ਔਰਤ ਨੂੰ, ਸਤਿਕਾਰ ਦਿੱਤਾ ਹੈ। ਐ ਪੁਰਖਾ ਤੂੰ ਔਰਤ ਦਾ ਸਤਿਕਾਰ ਕਰ, ਤੇ ਔਰਤ ਨੂੰ ਵੀ ਕਿਹਾ ਹੈ ਇਹ ਬੱਚੀਏ ਇਹ ਧੀਏ ਤੂੰ ਆਪਣੇ ਪਤੀ ਦਾ ਸਤਿਕਾਰ ਕਰ। ਇਹਦੀ ਪਤੀ ਸਤਿਕਾਰ ਕਰੇ ਤੇ ਔਰਤ ਨੂੰ ਅੱਕਾ ਵਿਖਾਵੇ ਨਹੀਂ, ਸਤਿਗੁਰੂ ਜੀ ਨੇ ਦੋਨਾਂ ਨੂੰ ਕਿਹਾ ਹੈ ਇੱਕ ਦੂਜੇ ਦਾ ਸਤਿਕਾਰ ਕਰੋ, ਫਿਰ ਇਹ ਜਿਹੜਾ ਗ੍ਰਹਿਸਥ ਹੈ ਨਾ ਇਹ ਬਹੁਤ ਵਧੀਆ ਨਿਭਦਾ ਹੈ। ਪਰ ਜਿਵੇਂ ਗੱਡੀ ਦੇ ਦੋ ਪਹੀਏ ਹੁੰਦੇ ਨੇ ਜੀ, ਜੇ ਤਾਂ ਉਹ ਦੋਵੇਂ ਠੀਕ ਚੱਲਣ ਗੱਡੀ ਚੱਲਦੀ ਜਾਂਦੀ ਹੈ, ਪਰ ਜੇ ਕਿਤੇ ਇੱਕ ਪਹੀਆ ਇੱਕ ਪਾਸੇ ਨੂੰ ਜਾਵੇ ਦੂਜਾ ਦੂਜੇ ਪਾਸੇ ਨੂੰ ਜਾਵੇ ਤੇ ਉਹ ਗੱਡੀ ਨਹੀਂ ਚੱਲ ਸਕਦੀ। ਮਰਦ ਤੇ ਔਰਤ ਇਹ ਦੋ ਪਹੀਏ ਹਨ ਗ੍ਰਹਿਸਥ ਰੂਪੀ ਗੱਡੀ ਦੇ, ਜੇ ਤਾਂ ਇਹ ਦੋਵੇਂ ਠੀਕ ਚੱਲਣ ਆਪਸ ਵਿੱਚ ਮਿਲ ਕੇ ਚੱਲਣ ਤੇ ਸੰਗਤ ਜੀ ਫਿਰ ਗ੍ਰਹਿਸਥ ਦੀ ਗੱਡੀ ਬਹੁਤ ਵਧੀਆ ਚੱਲਦੀ ਹੈ। ਕਿ ਕਵੀ ਨੇ ਜ਼ਿਕਰ ਕੀਤਾ ਉਹ ਕਹਿੰਦਾ ਹੈ ਕਿ ਜਿੱਥੇ ਪਤੀ ਸਤੀ ਦਾ ਜੋੜ ਹੈ ਨਾ ਉੱਥੇ ਵਰਗਾ ਤੁਹਾਨੂੰ ਸਵਰਗ ਕਿਤੇ ਪ੍ਰਾਪਤ ਨਹੀਂ ਹੋਵੇਗਾ, ਪਰ ਜਿੱਥੇ ਦੋਹਾਂ ਜੀਆਂ ਦਾ ਆਪਸ ਵਿੱਚ ਜੋੜ ਨਹੀਂ, ਮੇਲ ਮਿਲਾਪ ਨਹੀਂ, ਇੱਕ ਦੂਜੇ ਨੂੰ ਵੱਢੋ ਟੁਕੂ ਕਰਦੇ ਨੇ, ਤੇ ਉਹ ਕਵੀ ਕਹਿੰਦਾ ਜਿੱਥੇ ਪਤੀ ਸਤੀ ਦਾ ਜੋੜ ਨਹੀਂ ਉੱਥੇ ਨਰਕ ਦੀ ਹੋਰ ਲੋੜ ਨਹੀਂ। ਉਹ ਘਰ ਨਰਕਾਂ ਦੇ ਤੁਲ ਹੁੰਦਾ ਹੈ, ਨਰਕ ਦੇ ਬਰਾਬਰ ਹੁੰਦਾ ਹੈ, ਜਿੱਥੇ ਪਤੀ ਤੇ ਸਤੀ ਦਾ, ਪਤੀ ਦਾ ਤੇ ਔਰਤ ਦਾ ਆਪਸ ਵਿੱਚ ਪ੍ਰੇਮ ਭਾਵ ਨਹੀਂ ਹੁੰਦਾ। ਇਸ ਕਰਕੇ ਸਤਿਗੁਰੂ ਜੀ ਨੇ ਦੋਨਾਂ ਨੂੰ ਹੀ ਬਖਸ਼ਿਸ਼ ਕੀਤੀ ਹੈ ਕਿ ਪਤੀ ਨੇ ਪਤਨੀ ਦਾ ਸਤਿਕਾਰ ਕਰਨਾ ਤੇ ਪਤਨੀ ਨੇ ਆਪਣੇ ਪਤੀ ਦਾ ਸਤਿਕਾਰ ਕਰਨਾ। ਕਹੋ ਨਾਨਕ ਜਦ ਪਿਰੋ ਪਰਮੇਸ਼ਰ ਕਰ ਜਾਂਦਿਆਂ ਧਨ ਸਤੀ ਦਰਗਹਿ ਪਰਵਾਨਿਆ। ਜਿਸ ਬੀਬੀ ਨੇ ਆਪਣੇ ਪਤੀ ਨੂੰ ਪਰਮੇਸ਼ਰ ਦਾ ਰੂਪ ਕਰਕੇ ਜਾਣ ਲਿਆ, ਹਜ਼ੂਰ ਕਹਿੰਦੇ ਭਾਈ ਉਹ ਔਰਤ ਦਰਗਾਹ ਦੇ ਵਿੱਚ ਵੀ ਪਰਮਾਨੀਕ ਹੁੰਦੀ ਹੈ। ਸੀਲ ਸੰਜਮ ਪ੍ਰਿਆਗਿਆ ਮਾਨ ਤੇ ਸਧਾਰੀ ਕੋ ਦੁੱਖ ਨਾ ਜਮਾਨੈ। ਸੰਜੇ ਜੀ ਸੀਤਲ ਸੁਭਾਅ ਰੱਖਣਾ, ਸੰਜਮ ਵਿੱਚ ਰਹਿਣਾ, ਮਰਯਾਦਾ ਵਿੱਚ ਰਹਿਣਾ, ਪਤੀ ਦੀ ਆਗਿਆ ਮੰਨਣੀ। ਸੱਚੇ ਪਾਤਸ਼ਾਹ ਵੀ ਕਹਿੰਦੇ ਔਰਤ ਨੂੰ ਕਦੇ ਵੀ ਦੁੱਖ ਆਦਿਕ ਨਹੀਂ ਸਤਾਉਂਦਾ, ਜਮਾਂ ਦਾ ਦੁੱਖ ਵੀ ਨਹੀਂ ਸਤਾਉਂਦਾ। ਸੋ ਸਤਿਗੁਰੂ ਜੀ ਨੇ ਸੰਗਤ ਜੀ ਸਮੇਂ ਸਮੇਂ ਅਨੁਸਾਰ ਦੇਵੇ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੀਆਂ ਸੁਪੁੱਤਰੀਆਂ ਦਾ ਆਨੰਦ ਕਾਰਜ ਕੀਤਾ। ਬੀਬੀ ਅਮਰੋ ਜੀ ਗੁਰੂ ਅਮਰਦਾਸ ਜੀ ਦੇ ਭਤੀਜੇ ਭਾਈ ਜੱਸੇ ਦੇ ਨਾਲ ਬਾਸਰ ਕੇ ਨਗਰ ਵਿਆਹੀ ਹੋਈ ਸੀ। ਸਤਿਗੁਰਾਂ ਨੇ ਉਹਨੂੰ ਤਿੰਨ ਭੱਬਿਆਂ ਦਾ ਉਪਦੇਸ਼ ਦਿੱਤਾ ਸੀ। ਭੱਬਾ ਭੁੱਲੀ ਜੀ, ਭੱਬਾ ਭਲਾ ਜੀ ਤੇ ਭੱਬਾ ਪਹਾੜਾ ਜੀ। ਇਹ ਤਿੰਨ ਭੱਬਿਆਂ ਦਾ ਉਪਦੇਸ਼ ਗੁਰੂ ਅੰਗਦ ਦੇਵ ਜੀ ਨੇ ਬਖਸ਼ਿਸ਼ ਕੀਤਾ ਸੀ। ਬੇਟਾ, ਜੇ ਕੋਈ ਕਵੇ ਨਾ ਕਿ ਆ ਤੂੰ ਕੰਮ ਗਲਤ ਕੀਤਾ ਹੈ, ਤੇ ਤੂੰ ਕਹਿ ਦੇਣਾ ਮੈਂ ਭੁੱਲ ਗਈ ਹਾਂ। ਜੇ ਤੈਨੂੰ ਕਵੇ ਵੀ ਕੋਈ ਆ ਬਹੁਤ ਵਧੀਆ ਕੰਮ ਕੀਤਾ ਹੈ, ਤੇ ਤੂੰ ਕਹਿਣਾ ਬਹੁਤ ਚੰਗਾ ਹੈ। ਤੇ ਜੇ ਕੋਈ ਉਹ ਜਿਹਾ ਪਹਾੜਾ ਵਾਪਰ ਜਾਵੇ ਤੇ ਫਿਰ ਉਸ ਵਾਹਿਗੁਰੂ ਦੀ ਰਜਾ ਵਿੱਚ ਰਹਿਣਾ। ਸੰਗਤ ਜੀ, ਸਤਿਗੁਰਾਂ ਨੇ ਗ੍ਰਹਿਸਥ ਨੂੰ ਪ੍ਰਧਾਨਤਾ ਦਿੱਤੀ ਹੈ। ਇਹ ਨਹੀਂ ਕਿਹਾ ਵੀ ਤੁਸੀਂ ਗ੍ਰਹਿਸਥ ਨੂੰ ਤਿਆਗੋ, ਬਾਹਰ ਕੰਦਰਾਂ ਵਿੱਚ ਜਾਓ, ਗੋਪਾਲਾਂ ਵਿੱਚ ਜਾ ਕੇ ਭਗਤੀ ਕਰੋ। ਨਹੀਂ, ਹਜ਼ੂਰ ਕਹਿੰਦੇ ਨੇ ਪੁੱਤਰ ਕਲੱਤਰ ਵਿੱਚੇ ਜੱਤ ਪਾਈ। ਪੁੱਤਰ ਇਸਤਰੀ ਪਰਿਵਾਰ ਦੇ ਵਿੱਚ ਰਹਿ ਕੇ ਕੋਈ ਮੁਕਤੀ ਪ੍ਰਾਪਤ ਕਰ ਸਕਦਾ ਹੈ, ਪਰ ਇਹਨਾਂ ਦੇ ਮੋਹ ਵਿੱਚ ਨਾ ਫਸੀ। ਪਾਲਣਾ ਕਰਨੀ ਤੇਰੀ ਜ਼ਿੰਮੇਵਾਰੀ ਹੈ, ਕਿਉਂਕਿ ਪ੍ਰਭੂ ਨੇ ਇਹ ਸਾਡੀ ਜ਼ਿੰਮੇਵਾਰੀ ਦਿੱਤੀ ਹੈ ਕਿ ਤੂੰ ਬੱਚਿਆਂ ਦੀ ਪਰਵਰਿਸ਼ ਕਰਨੀ ਹੈ, ਪਰਿਵਾਰ ਦੀ ਪਰਵਰਿਸ਼ ਕਰਨੀ ਹੈ, ਪਰ ਨਾਲ ਨਾਲ ਸਿਮਰਨ ਭਜਨ ਵੀ ਕਰਨਾ, ਨਿਤਨੇਮ ਵੀ ਕਰਨਾ, ਮੋਹ ਤੋਂ ਉੱਪਰ ਵੀ ਉੱਠ ਕੇ ਰਹਿਣਾ ਹੈ। ਸੰਗਤ ਜੀ, ਸਤਿਗੁਰਾਂ ਦੇ ਪਾਵਨ ਵਿਆਹ ਪੁਰਬ ਦੀਆਂ ਆਪ ਸਮੁੱਚੀਆਂ ਸਿੱਖ ਸੰਗਤਾਂ ਨੂੰ, ਸਿੱਖ ਜਗਤ ਨੂੰ ਬਹੁਤ ਬਹੁਤ ਵਧਾਈਆਂ। ਇੱਕ ਮੈਂ ਬੇਨਤੀ ਹੋਰ ਕਰਾਂ, ਸਿੱਖੀ ਸਰੂਪ ਮੇਰਾ ਅਸਲੀ ਰੂਪ ਇਹ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ, ਜਿਨ੍ਹਾਂ ਨੇ ਸਿੱਖੀ ਕੇਸਾ ਸੁਆਸਾ ਨਾਲ ਨਿਭਾਈ ਹੈ, ਉਹਨਾਂ ਦਾ 300 ਸਾਲਾਂ ਜਨਮ ਦਿਹਾੜਾ 10 ਅਕਤੂਬਰ ਨੂੰ ਭਾਈ ਸਾਹਿਬ ਜੀ ਦੇ ਨਗਰ ਪਿੰਡ ਪੂਲਾ ਨਜ਼ਦੀਕ ਸੁਰ ਸਿੰਘ ਅਤੇ ਪਿੱਕੀ ਵਿੰਡ ਦੇ ਵਿਚਕਾਰ ਨਗਰ ਹੈ ਪੂਲਾ ਪਿੰਡ, ਉੱਥੇ 300 ਸਾਲਾਂ ਜਨਮ ਸ਼ਤਾਬਦੀ ਭਾਈ ਤਾਰੂ ਸਿੰਘ ਜੀ ਦੀ ਮਨਾਈ ਜਾ ਰਹੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਭਾਈ ਸਾਹਿਬ ਜੀ ਦੇ ਜੀਵਨ ਨੂੰ ਆਪਣੇ ਬੱਚਿਆਂ ਨੂੰ ਪੜ੍ਹਾਓ। ਸਿੱਖੀ ਕਿਵੇਂ ਕਮਾਈ ਦੀ ਹੈ, ਇਹ ਪੂਰਨ ਭਾਈ ਤਾਰੂ ਸਿੰਘ ਜੀ ਨੇ ਪਾਏ ਨੇ, ਉਹਨਾਂ ਨੇ ਸਿੱਖੀ ਕਮਾ ਕੇ ਵਿਖਾਈ ਹੈ। ਸੰਗਤ ਜੀ, ਜਦੋਂ ਕਾਜ਼ੀ ਨੇ ਫਤਵਾ ਦਿੱਤਾ ਕਿ ਇਹਨਾਂ ਦੀ ਖੋਪੜੀ ਉਤਾਰ ਦਿੱਤੀ ਜਾਵੇ ਜਾਂ ਕੇਸ ਕੱਟਣ ਦਾ ਹੁਕਮ ਹੋਇਆ, ਤਾਂ ਭਾਈ ਸਾਹਿਬ ਜੀ ਨੇ ਅਰਦਾਸ ਕੀਤੀ ਸੀ, ਜਿਹੜੀ ਗਿਆਨੀ ਗਿਆਨ ਸਿੰਘ ਜੀ ਨੇ ਪੰਤ ਪ੍ਰਕਾਸ਼ ਵਿੱਚ ਅੰਕਿਤ ਕੀਤੀ ਹੈ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੜਕੜਾ ਜਾਵੇ। ਇਹ ਕਲਗੀਧਰ ਪਾਤਸ਼ਾਹ, ਇਹ ਮੇਰੇ 'ਤੇ ਰਹਿਮਤ ਕਰੋ, ਸਿੱਖੀ ਤੁਹਾਡੀ ਹੈ। ਸਿਰ ਤਾਂ ਬੇਸ਼ੱਕ ਵੀ ਚਲਿਆ ਜਾਵੇ, ਕਰ ਮਹਾਰਾਜ ਕਿਰਪਾ ਕਰਿਓ ਸਿੱਖੀ ਕੇਸਾ ਸੁਆਸਾ ਨਾਲ ਨਿਭ ਜਾਵੇ। ਭਾਈ ਸਾਹਿਬ ਜੀ ਦਾ 300 ਸਾਲਾ ਜਨਮ ਦਿਹਾੜਾ ਅਕਤੂਬਰ ਦੇ ਮਹੀਨੇ ਵਿੱਚ 10 ਅਕਤੂਬਰ ਨੂੰ ਬੜੀ ਭਾਵਨਾ ਦੇ ਸਹਿਤ ਚਰੋਬਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਮਨਾਇਆ ਜਾਣਾ, ਚੜ੍ਹਦੀ ਕਲਾ ਵਿੱਚ ਮਨਾਉਣਾ ਭਾਈ ਗੁਰੂ ਅਤੇ ਸਿੱਖ ਦਾ ਜਨਮ ਦਿਹਾੜਾ। ਔਰ ਤੀਜੀ ਬੇਨਤੀ ਹੈ ਕਿ 5ਵੇਂ ਪਾਤਸ਼ਾਹ ਜੀ ਤੋਂ ਲੈ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਰਹਿ ਕਰਕੇ ਸੇਵਾ ਨਿਭਾਉਣ ਵਾਲੇ ਬਾਬਾ ਬਿਧੀ ਚੰਦ ਸਾਹਿਬ ਜੀ, ਉਹਨਾਂ ਦੀ ਕੱਲ੍ਹ ਨੂੰ ਸਾਲਾਨਾ ਬਰਸੀ ਦੇ ਸਮਾਗਮ ਮਨਾਏ ਜਾ ਰਹੇ ਨੇ, ਜਿਨ੍ਹਾਂ ਨੇ ਮਹਾਨ ਘਾਲਣਾ ਘਾਲੀਆਂ, ਮਹਾਨ ਸੇਵਾਵਾਂ ਕੀਤੀਆਂ ਅਤੇ ਗੁਰੂ ਕੇ ਜਿਹੜੇ 5 ਪਿਆਰੇ ਗੁਰਸਿੱਖ ਹੁੰਦੇ ਸੀ ਉਹਨਾਂ ਵਿੱਚ ਸ਼ਾਮਿਲ ਹੋਏ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ, ਬਿਧੀ ਚੰਦ ਸ਼ਹੀਨਾ ਗੁਰੂ ਕਾ ਸੀਨਾ, ਭਾਉ ਭਗਤ ਲੀਨਾ ਕਮੀ ਕਭੀ ਨਾਹੀ। ਸੰਗੇ ਜੀ, ਜਦੋਂ ਯੂਪੀ ਦੀ ਸੰਗਤ ਨੇ ਯਾਦ ਕੀਤਾ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਕਿਹਾ ਸੀ ਤੁਸੀਂ ਜਾਓ, ਨਾਲ ਹੀ ਬਚਨ ਕੀਤੇ ਸਨ ਤੋੜ ਮੋੜ ਮੈਂ ਭੇਦ ਨਾ ਕਾਈ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਇੱਕੋ ਰੂਪ ਆ, ਤੁਸੀਂ ਜਾਓ ਯੂਪੀ ਸੰਗਤਾਂ ਨੂੰ ਦਰਸ਼ਨ ਦੇ ਕੇ ਆਓ। ਜਦੋਂ ਦੇਵਨਗਰ ਪਹੁੰਚੇ ਉੱਥੇ ਇੱਕ ਫਕੀਰ ਸੁੰਦਰ ਚਾਹ ਜੀ ਦਾ ਨਾਮ ਸੀ, ਜਦੋਂ ਕਿਸੇ ਦੀ ਕਿਸੇ ਇਲਾਕੇ ਵਿੱਚ ਵਾਹਵਾ ਬਣੀ ਹੋਵੇ ਨਾ ਜੀ, ਦੂਜਾ ਬੰਦਾ ਉੱਥੇ ਚਲੇ ਜਾਵੇ ਤੇ ਫਿਰ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਇਹ ਹੁਣ ਕਿੱਥੋਂ ਆ ਗਿਆ ਵਾ, ਮੇਰਾ ਕੰਮ ਰੋਕੇਗਾ, ਮੇਰੀ ਰੋਟੀ ਰੋਜੀ ਵਿੱਚ ਲੱਤ ਮਾਰੇਗਾ, ਲੋਕੀ ਮੈਨੂੰ ਮੰਨਦੇ ਸੀ ਮੈਨੂੰ ਲੋਕ ਮੰਨਣ ਵੜ ਜਾਣਗੇ। ਸੁੰਦਰ ਸ਼ਾਹ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉਹ ਚੇਰ ਤੇ ਚੜ੍ਹ ਕੇ ਆਇਆ। ਜਦੋਂ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਨਿਗਾਹ ਭਰ ਕੇ ਤੱਕਿਆ ਤੇ ਉਹ ਚੇਰ ਰੁਕ ਗਿਆ। ਆਖਰ ਉਹ ਸੁੰਦਰ ਸ਼ਾਹ ਬਾਬਾ ਜੀ ਦੇ ਚਰਨੀ ਪਿਆ, ਫਿਰ ਇੰਨੀ ਗੂੜੀ ਮਿੱਤਰਤਾ ਬਣ ਗਈ। ਜਦੋਂ ਬਾਬਾ ਜੀ ਵਾਪਸ ਪੰਜਾਬ ਨੂੰ ਆਉਣ ਲੱਗੇ ਨਾ ਜੀ, ਤੇ ਸੁੰਦਰ ਸ਼ਾਹ ਨੇ ਬੇਨਤੀ ਕੀਤੀ, ਬਾਬਾ ਜੀ ਜਦੋਂ ਮੇਰਾ ਅੰਤ ਸਮਾਂ ਆਵੇ ਤੇ ਤੁਸੀਂ ਮੇਰੇ ਕੋਲ ਹੋਵੋ। ਬਾਬਾ ਬਿਧੀ ਚੰਦ ਸਾਹਿਬ ਜੀ ਕਹਿਣ ਲੱਗੇ, ਸੁੰਦਰ ਸ਼ਾਹ ਤੇਰੀ ਤੇ ਮੇਰੀ ਉਮਰ ਇੱਕੋ ਜਿੰਨੀ ਹੈ, ਆਪਾਂ ਇੱਕੇ ਦਿਨ ਇੱਕੇ ਟਾਈਮ ਸਰੀਰ ਤਿਆਗਣਾ। ਹਾਂ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਦਿੱਤੀ ਤੇ ਮੈਂ ਜ਼ਰੂਰ ਤੇਰੇ ਕੋਲ ਆਵਾਂਗਾ। ਸੰਗਤ ਜੀ ਜਦੋਂ ਸਮਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਸੁੰਦਰ ਸ਼ਾਹ ਦੇ ਨਾਲ ਵਚਨ ਕਰਕੇ ਆਇਆ ਸਾਂ, ਆਪ ਕਿਰਪਾ ਕਰਕੇ ਆਗਿਆ ਦੇ। ਨਾਲ ਬਾਬਾ ਜੀ ਨੇ ਆਪਣੇ ਸਪੁੱਤਰ ਬਾਬਾ ਲਾਲ ਚੰਦ ਜੀ ਦੀ ਬਾਂਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਫੜਾਈ ਤੇ ਆਖਿਆ ਜੀ ਅਰਦਾਸ ਤੋਂ ਸੇਵਾਵਾਂ ਲੈਂਦੇ ਰਹੇ, ਇਸੇ ਤਰ੍ਹਾਂ ਲਾਲ ਚੰਦ ਤੋਂ ਵੀ ਸੇਵਾਵਾਂ ਲੈਂਦੇ ਰਹਿਣਾ। ਆਗਿਆ ਲੈ ਕਰਕੇ ਦੇਵਨਗਰ ਵਿੱਚ ਜਾ ਕਰਕੇ ਸੰਗੋ ਜੀ ਬਾਬਾ ਜੀ ਨੇ ਸੁੰਦਰ ਚਾਹ ਦੇ ਨਾਲ ਅੰਮ੍ਰਿਤ ਵੇਲੇ ਛਡਾਣ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ 5 ਭੂਤਕ ਸਰੀਰ ਤੇ ਆ ਗਿਆ। ਭਾਦਰੋ ਸੁਦੀ ਅਸ਼ਟਮੀ ਕੱਲ ਦਾ ਦਿਹਾੜਾ ਜੀ, ਕੱਲ ਨੂੰ ਬਾਬਾ ਜੀ ਦੀ ਸਾਲਾਨਾ ਯਾਦ ਸੁਰ ਸਿੰਘ ਨਗਰ ਵਿਖੇ ਬਾਬਾ ਜੀ ਦੀ ਅੰਸ਼ ਬੰਸ ਦੇ ਗਿਆਨ ਸ਼ਹੀਦ ਮਹਾਂਪੁਰਖਾਂ ਵੱਲੋਂ ਬੜੀ ਭਾਵਨਾ ਸਹਿਤ ਮਨਾਈ ਜਾ ਰਹੀ ਹੈ। ਸੋ ਆਏ ਪਿਆਰ ਸਹਿਤ ਸਤਿਗੁਰਾਂ ਨੇ ਜੋ ਪਾਵਨ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੀਏ ਜੀ।
ਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਜੀ ਜਬ ਜਰੀਐ ਤਬ ਹੋਏ ਭਸਮ ਤਨ।
ਸੰਗਤ ਜੀ, ਰਾਗ ਸੋਰਟ ਵਿੱਚ ਭਗਤ ਕਬੀਰ ਸਾਹਿਬ ਜੀ ਦਾ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ ਔਰ ਇਹ ਸ਼ਬਦ ਦਾ ਉਚਾਰਨ ਪਹਿਲੇ ਘਰ ਸੁਰਤਾਲ ਵਿੱਚ ਹੈ। ਤੋ ਭਗਤ ਜੀ ਨੇ ਇਸ ਪਾਵਨ ਹੁਕਮ ਦੇ ਅੰਦਰ ਵੈਰਾਗਮਈ ਪਾਵਨ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 654 'ਤੇ ਇਹ ਪਾਵਨ ਸ਼ਬਦ ਸੁਭਾਇਮਾਨ ਹੈ। ਜਿੱਥੇ ਭਗਤ ਬਾਣੀ ਆਰੰਭ ਹੁੰਦੀ ਹੈ ਭਗਤ ਕਬੀਰ ਸਾਹਿਬ ਜੀ ਦਾ, ਸੰਗਤ ਜੀ ਇਹ ਦੂਜਾ ਸ਼ਬਦ ਹੈ। ਭਗਤ ਜੀ ਕਹਿੰਦੇ ਜਬ ਜਰੀਆ ਤਬ ਹੋਏ ਭਸਮ ਤਨ। ਭਗਤ ਜੀ ਕਹਿੰਦੇ ਨੇ ਐ ਪ੍ਰਾਣੀ ਐ ਮਨੁੱਖ ਵੇਖ, ਜਦੋਂ ਤੇਰਾ ਸਰੀਰ ਨਾਸ ਹੋਵੇਗਾ, ਤੇਰੇ ਸਵਾਸ ਖਤਮ ਹੋ ਜਾਣਗੇ, ਪ੍ਰਾਣ ਪੰਖੇਰੂ ਹੋ ਜਾਣਗੇ, ਉਦੋਂ ਕੀ ਹੋਵੇਗਾ? ਜਦੋਂ ਜਰੀਏ ਤੈਨੂੰ ਸਾੜਿਆ ਜਾਵੇਗਾ, ਤਬ ਹੋਏ ਭਸਮ ਤਨ, ਤੇ ਫਿਰ ਤੇਰਾ ਸਰੀਰ ਜਿਹੜਾ ਨਾ ਇਹ ਸਵਾਹ ਦੀ ਢੇਰੀ ਹੋ ਜਾਵੇਗਾ। ਕਿਸੇ ਅਰਥ ਨੂੰ ਸਤਿਗੁਰਾਂ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਪਸ਼ੂ ਮਰੈ ਦਸ ਕਾਜ ਸਵਾਰੈ, ਨਰੂ ਮਰੇ ਨਰਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਮਨੁੱਖ ਮਰ ਜਾਂਦਾ ਹੈ, ਕਿਸੇ ਕੰਮ ਨਹੀਂ ਆਉਂਦਾ। ਅਸੀਂ ਚੁੱਕਦੇ ਹਾਂ, ਸ਼ਮਸ਼ਾਨ ਘਾਟ ਵਿਖੇ ਲਿਜਾ ਕੇ ਸੰਸਕਾਰ ਕਰ ਦਿੰਦੇ ਹਾਂ, ਪਰ ਜਦੋਂ ਪਸ਼ੂ ਮਰਦਾ ਹੈ ਨਾ ਜੀ, ਉਹ ਦਸ ਕੰਮ ਸਵਾਰਦਾ ਹੈ। ਉਹਦਾ ਜਿਹੜਾ ਚੰਮ ਹੈ ਉਹਦੇ ਜੋੜੇ ਬਣਦੇ ਨੇ, ਜਿਹੜੀਆਂ ਉਹਦੀਆਂ ਹੱਡੀਆਂ ਨੇ ਇਹ ਖਾਦ ਆਦਿਕ ਦੇ ਵਿੱਚ ਪੈਂਦੀਆਂ ਨੇ। ਔਰ ਜਿਹੜਾ ਪਸ਼ੂ ਦਾ ਦਿਲ ਹੈ ਇਹ ਕਈ ਦੇਸੀ ਦਵਾਈਆਂ ਦੇ ਵਿੱਚ ਵੀ ਵਰਤਦਾ ਵਾ। ਇਸ ਤਰ੍ਹਾਂ ਭਗਤਾਂ ਨੇ ਜ਼ਿਕਰ ਕੀਤਾ ਕਿ ਜਿਹੜਾ ਪਸ਼ੂ ਹੈ ਨਾ, ਜਦੋਂ ਉਹਦੀ ਮੌਤ ਹੁੰਦੀ ਹੈ ਉਹ ਦਸ ਕੰਮ ਸਵਾਰਦਾ ਹੈ, ਪਰ ਜਦੋਂ ਮਨੁੱਖ ਮਰ ਜਾਂਦਾ ਹੈ ਤੇ ਉਹ ਕਿਸੇ ਕੰਮ ਨਹੀਂ ਆਉਂਦਾ। ਜਦ ਜਰੀਆ ਤਦ ਉਹ ਪਸ਼ੂ ਤਨ, ਜਦੋਂ ਬੰਦਾ ਮਰ ਜਾਂਦਾ ਹੈ ਨਾ, ਅਸੀਂ ਕਹਿ ਦਿੰਦੇ ਵੀ ਚੜ੍ਹਾਈ ਕਰ ਗਿਆ, ਕਈ ਕਹਿ ਦਿੰਦੇ ਨੇ ਪੂਰਾ ਹੋ ਗਿਆ। ਉਦੋਂ ਕੀ ਹੁੰਦਾ, ਉਹਦੇ ਸਰੀਰ ਨੂੰ ਸ਼ਮਸ਼ਾਨ ਘਾਟ ਵਿਖੇ ਲਿਜਾ ਕੇ ਸਾੜ ਦਿੱਤਾ ਜਾਂਦਾ। ਜਦੋਂ ਸਰੀਰ ਸੜ ਜਾਂਦਾ ਤੇ ਸੰਗਤ ਜੀ ਉਦੋਂ ਸਰੀਰ ਜਿਹੜਾ ਉਹ ਭਸਮ ਦੀ ਢੇਰੀ ਹੋ ਜਾਂਦਾ, ਸਵਾਹ ਦੀ ਢੇਰੀ ਹੋ ਜਾਂਦਾ। ਫਿਰ ਕਈ ਵਾਰ ਬਜ਼ੁਰਗ ਗੱਲਾਂ ਕਰਦੇ ਨੇ ਵੀ ਵੇਖੋ ਕਿੱਦਾਂ ਇਹ ਫੰਨੇ ਖਾਂ ਬਣਿਆ ਫਿਰਦਾ ਸੀ ਤੇ ਅੱਜ ਇਹ ਮੋਟਕ ਜਿੰਨਾ ਰਹਿ ਗਿਆ, ਮੋਟਕ ਜਿੰਨਾ ਗੁਤਲੀ ਦੇ ਵਿੱਚ ਪੈ ਗਿਆ ਅੱਜ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਹਜ਼ੂਰ ਕਹਿੰਦੇ ਨੇ ਇੱਕ ਦੱਜਾ ਇੱਕ ਦੱਬੀਆ, ਇੱਕ ਦਾ ਕੁੱਤੇ ਕਾਹੇ, ਇੱਕ ਪਾਣੀ ਵਿੱਚ ਉਹ ਸੱਟੀਆ, ਇੱਕ ਪੀਵ ਰਸਨ ਪਾਹੇ। ਇਹ ਵੱਖਰੀ ਵੱਖਰੀ ਮਰਜ਼ਾਦਾ ਹੈ, ਸੰਗਤ ਜੀ ਕੋਈ ਸੰਸਕਾਰ ਕਰਦੇ ਨੇ, ਕੋਈ ਕਬਰ ਪੁੱਟ ਕੇ ਦੱਬ ਦਿੰਦੇ ਨੇ ਔਰ ਕੋਈ ਪਾਣੀ ਵਿੱਚ ਸੁੱਟ ਦਿੰਦੇ ਨੇ ਤੇ ਕੋਈ ਖੂਹਾਂ ਦੇ ਉੱਤੇ ਲਮਕਾ ਦਿੰਦੇ ਨੇ। ਇਹਨਾਂ ਨੂੰ ਜਾਨਵਰ ਕਹਾ ਜਾਣਗੇ। ਇਹ ਵੱਖਰੀ ਵੱਖਰੀ ਮਰਜ਼ਾਦਾ ਹੈ। ਸਤਿਗੁਰੂ ਜੀ ਨੇ भगत कबीर साहब जी द्वारा यह जिक्र किया, जदों शरीर बिनसदा है उदों भाई का संस्कार किया जाता है, तो फिर यह जिहड़ा शरीर जिहदा तू मान करदा ना, ये मेरे वर्गा होर कोई है नहीं दुनिया दे विच, फिर की हुंदा जी सवा दे ढेरी हो जाता
है किरम दल खाई।
और सचे पातशाह जी दे अमन प्यारे भगत कबीर साहब जी ने दूजी उदाहरण दिती है। भगत जी कहिंदे ने जे इस शरीर नूं टोआ पुट के कबर पुट के विच दब दिता जावे ते फिर जिहड़े किरम कीड़े आदिक ने ना जी, उन्हां दा दल उन्हां दा समूह ਭਾਵ ਬਹੁਤੇ ਕੀੜਿਆਂ ਦੀ ਇਕੱਤਰਤਾ ਜਿਹੜੀ ਆ ਉਹਦੇ ਸਰੀਰ ਨੂੰ ਖਾ ਜਾਂਦੇ ਨੇ।
ਕਾਚੀ ਗਾਗਰ ਨੀਰ ਪਰਤ ਹੈ,
ਭਗਤ ਜੀ ਕਹਿੰਦੇ ਨੇ ਕਾਚੀ ਗਾਗਰ ਨੀਰ ਪਰਤ ਹੈ। ਔਰ ਜਿਹੜੇ ਇਸ ਸਰੀਰ ਨੂੰ ਪਾਣੀ ਵਿੱਚ ਰੋੜ ਦਿੰਦੇ ਨੇ, ਸੰਗਤ ਜੀ ਇਹ ਜਿਹੜੀ ਕਾਚੀ ਗਾਗਰ ਹੈ ਨਾ, ਇਹ ਕੱਚਾ ਸਰੀਰ ਹੈ, ਇਹ ਫਿਰ ਪਾਣੀ ਦੇ ਵਿੱਚ ਪੈ ਜਾਂਦਾ ਹੈ। ਕਾਚੀ ਗਾਗਰ ਨੀਰ ਪਰਤ ਹੈ, ਨੀਰ ਨਾਮ ਪਾਣੀ ਦਾ ਹੈ, ਪਰਤ ਨਾਮ ਪੈਣ ਦਾ ਹੈ। ਭਗਤ ਜੀ ਕਹਿੰਦੇ ਤੇਰੇ ਪਾਣੀ ਦੇ ਵਿੱਚ ਤੁਰਿਆ ਫਿਰਦਾ ਸਰੀਰ, ਕਦੀ ਚੱਲ ਆਈ ਐਵੇਂ ਚਲੇਗਾ, ਚੱਲ ਆਈ ਐਵੇਂ ਚਲੇਗਾ। ਔਰ ਇਸੇ ਤਰ੍ਹਾਂ ਹੀ ਕਾਚੀ ਗਾਗਰ ਨੀਰ ਪਰਤ ਹੈ, ਸੰਗਤ ਜੀ ਕੱਚੀ ਮਿੱਟੀ ਦੀ ਬੜੀ ਹੋਈ ਜਿਹੜੀ ਗਾਗਰ ਹੈ, ਭਾਂਡਾ ਹੈ, ਜੇ ਉਹਦੇ ਵਿੱਚ ਪਾਣੀ ਪਾ ਦਈਏ ਤਾਂ ਉਹ ਪਾਣੀ ਬਹੁਤ ਚਿਰ ਨਹੀਂ ਰਹਿ ਸਕਦਾ, ਉਹਦੇ ਵਿੱਚੋਂ ਉਹ ਪਾਣੀ ਜਿਹੜਾ ਉਹ ਪਰਤ ਜਾਂਦਾ ਹੈ, ਪਰਤਣ ਤੋਂ ਭਾਵ ਉਹ ਵਾਪਸ ਹੋ ਜਾਂਦਾ ਹੈ, ਸਿਮ ਜਾਂਦਾ ਹੈ। ਇਸੇ ਤਰ੍ਹਾਂ ਇਹ ਸਾਡਾ ਸਰੀਰ ਕੱਚੀ ਗਾਗਰ ਹੈ, ਕੱਚੇ ਭਾਂਡੇ ਵਰਗਾ ਹੈ, ਇਹਦੇ ਵਿੱਚ ਜਿਹੜਾ ਸਵਾਸਾ ਰੂਪੀ ਪਾਣੀ ਹੈ ਨਾ, ਉਹ ਦਿਨ ਬ ਦਿਨ ਸਿਮਦਾ ਜਾਂਦਾ ਹੈ, ਘਟਦਾ ਜਾਂਦਾ।
ਇਹ ਤਨ ਕੀ ਇਹ ਵਡਾਈ,
ਭਗਤ ਜੀ ਕਹਿੰਦੇ ਭਾਈ ਆ ਸਰੀਰ ਦੀ ਇਹ ਵਡਿਆਈ ਹੈ, ਜਿਹਦਾ ਤੂੰ ਮਾਣ ਕਰਦਾ ਨਾ, ਹੰਕਾਰ ਕਰਦਾ ਹੈ, ਆਹ ਵਡਿਆਈ ਹੈ ਇਹਦੀ, ਇਹ ਕੱਚੇ ਭਾਂਡੇ ਵਰਗਾ ਵਾ, ਕੀ ਮਾਣ ਕਰਦਾ ਉਹਦਾ, ਕੱਚੇ ਭਾਂਡੇ ਦਾ ਕਾਹਦਾ ਮਾਣ ਹੈ। ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦਾ ਜ਼ਿਕਰ ਕੀਤਾ ਹੈ, ਉਹ ਕਹਿੰਦੇ ਨੇ ਕਿ ਜਿਹੜਾ ਕੱਚਾ ਭਾਂਡਾ ਹੈ ਨਾ, ਉਹਦਾ ਕੋਈ ਭਰੋਸਾ ਨਹੀਂ, ਇਹਨੇ ਕਦੋਂ ਟੁੱਟ ਜਾਣਾ। ਇਹ ਸਰੀਰ ਕੱਚ ਨਾਲੋਂ ਵੀ ਕੱਚਾ ਹੈ, ਤੇ ਸੰਗਤ ਜੀ ਇਹ ਕੱਚੇ ਭਾਂਡੇ ਵਰਗਾ ਹੈ, ਕੱਚਾ ਭਾਂਡਾ ਹੱਥੋਂ ਗਿਆ ਤੇ ਟੁੱਟ ਗਿਆ, ਇਹ ਸਰੀਰ ਦਾ ਵੀ ਕੋਈ ਪਤਾ ਨਹੀਂ, ਇੱਕ ਦੁੱਕ ਲਾਗੇ ਠਾਨੁੱਕਾ ਮਾੜਾ ਜਿਹਾ ਟੇਡਾ ਲੱਗਾ ਤੇ ਆ ਹੋ ਗਿਆ, ਚੰਗਾ ਭਲਾ ਤੁਰਿਆ ਜਾਂਦਾ ਸੀ ਤੇ ਉੱਥੇ ਡੇਗ ਪਿਆ, ਨਾਲ ਹੀ ਪ੍ਰਾਣ ਨਿਕਲ ਗਏ। ਭਗਤ ਜੀ ਕਹਿੰਦੇ ਭਾਈ ਇਹ ਤਾਂ ਕੱਚਾ ਭਾਂਡਾ ਹੈ, ਇਸ ਸਰੀਰ ਦੀ ਤਾਂ ਇਹੀ ਵਡਿਆਈ ਹੈ, ਜਦੋਂ ਮਰ ਗਏ ਤੇ ਸਾੜ ਦੇਣਗੇ, ਦੱਬ ਦੇਣਗੇ, ਪਾਣੀ ਵਿੱਚ ਸੁੱਟ ਦੇਣਗੇ, ਤੇ ਸਹਿਜੇ ਸਹਿਜੇ ਤੇਰੇ ਕੱਚੇ ਭਾਂਡੇ ਵਿੱਚੋਂ ਸਵਾਸਾ ਰੂਪੀ ਪਾਣੀ ਜਿਹੜਾ ਉਹ ਨਿਕਲ ਜਾਵੇਗਾ, ਇਹਦੀ ਵਡਿਆਈ
ਕਾਹੇ ਭਈਆ ਫਿਰ ਤਾਂ ਫੁੱਲਿਆ ਫੁੱਲਿਆ।
ਭਗਤ ਜੀ ਕਹਿੰਦੇ ਨੇ ਹੇ ਭਾਈ ਤੂੰ ਕਾਹਦੇ ਵਾਸਤੇ ਫੁੱਲਿਆ ਫੁੱਲਿਆ ਪਰਦਾ, ਅਥਵਾ ਫੁੱਲ ਦੀ ਤਰ੍ਹਾਂ ਫੁੱਲਿਆ ਪਰਦਾ, ਫੁੱਲਿਆ ਦਾ ਅਰਥ ਭਾਵ ਹੈ ਕਿੜਿਆ ਹੋਇਆ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਫੁੱਲ ਬੜਾ ਵਧੀਆ ਖਿੜਿਆ ਹੋਇਆ, ਪਰ ਜਦੋਂ ਆਪਾਂ ਉਹਦੀ ਪੱਤੀ ਪੱਤੀ ਵੇਖਦੇ ਹਾਂ ਨਾ ਸੰਗਤ ਜੀ, ਫਿਰ ਦੁੱਖ ਵੀ ਹੁੰਦਾ। ਜਦੋਂ ਉਹ ਫੁੱਲ ਖਿੜਦਾ ਹੈ, ਫੁੱਲਦਾ ਹੈ, ਬੜੀ ਪ੍ਰਸੰਨਤਾ ਹੁੰਦੀ ਹੈ ਕਿ ਬੜਾ ਸੁੰਦਰ ਫੁੱਲ ਹੈ, ਪਰ ਜਦੋਂ ਉਹ ਪੱਤੀ ਪੱਤੀ ਹੋ ਜਾਂਦਾ, ਖਿਲਰ ਜਾਂਦਾ ਹੈ ਨਾ ਜੀ, ਫਿਰ ਦੁੱਖ ਵੀ ਹੁੰਦਾ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਹੇ ਭਾਈ ਤੂੰ ਕਾਹਦੇ ਵਾਸਤੇ ਫੁੱਲਿਆ ਫਿਰਦਾ, ਤੂੰ ਕਾਹਦੇ ਵਾਸਤੇ ਫੁੱਲਿਆ ਫਿਰਦਾ ਹੈ।
जब दस मास उर्द मुख रहता
जदो दस महीने माता दे उदर विच माता दे पेट विच उर्द मुख रहता उर्द कहंदे ने उल्टे पाव तेरा सिर थले सी ते पैर तेरे उपर सन मुख तले पैर उपरे वसंदो को तड़े आए नानक सो तड़ी क्यों वसारे उदा जोगे नाए ते तेरी आहुत सी माता दे पेट विच तेरा सिर थले सी ते पैर तेरे उपर सन दस महीने तू माता दे पेट विच गुजार न कीते
सो दिन कैसे भुलिया
भगत जी कहंदे ओ दिन तेनू किवें भुल गए ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ ਜਦੋਂ ਤੂੰ ਦਸ ਮਹੀਨੇ ਮਾਤਾ ਦੇ ਪੇਟ ਵਿੱਚ ਰਹੋ ਉੱਤੇ ਤੇਰੀ ਲਿਵ ਜਿਹੜੀ ਹੈ ਉਹ ਪ੍ਰਭੂ ਨਾਲ ਜੁੜੀ ਹੋਈ ਸੀ ਤੇ ਵਾਹਿਗੁਰੂ ਨੂੰ ਚੇਤੇ ਕਰਦਾ ਸੀ ਮਹਾਰਾਜ ਕਿਰਪਾ ਕਰੋ ਮੈਨੂੰ ਬਾਹਰ ਕੱਢੋ ਤੇ ਤੂੰ ਹੁਣ ਇੱਥੇ ਆ ਕੇ ਮਾਲਕ ਨੂੰ ਕਿਵੇਂ ਭੁੱਲ ਗਿਆ ਸੋ ਦਿਨ ਕੈਸੇ ਭੁੱਲਿਆ ਉਹ ਮਾਤਾ ਦੇ ਉਦਰ ਵਿੱਚ ਜਿਹੜਾ ਤੂੰ ਸਿਮਰਨ ਭਜਨ ਕਰਦਾ ਸੀ ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ ਵਿਸਰਾਮ ਦੇ ਕੇ ਫਰਮਾਉਂਦੇ
ਜਿਉ ਮਧੁ ਮਾਖੀ ਤਿਉਂ ਸਠੋਰ ਰਸ
ਭਗਤ ਜੀ ਕਹਿੰਦੇ ਜਿਵੇਂ ਮਧੂ ਮੱਖੀ ਸ਼ਹਿਦ ਦੀ ਮੱਖੀ ਸੰਗਤ ਜੀ ਉਹ ਫੁੱਲਾਂ ਤੇ ਬਹਿ ਬਹਿ ਕੇ ਫੁੱਲਾਂ ਦਾ ਰਸ ਚੂਸਦੀ ਹੈ ਤੇ ਰਸ ਚੂਸ ਕੇ ਤੇ ਫਿਰ ਉਹ ਛੱਜੇ ਦੇ ਵਿੱਚ ਲਿਆ ਕੇ ਇਕੱਠਾ ਕਰਦੀ ਹੈ ਪਰ ਉਹਨੂੰ ਉਹ ਸ਼ਹਿਦ ਜਿਹੜਾ ਉਹਨੇ ਤਿਆਰ ਕੀਤਾ ਹੈ ਇਕੱਠਾ ਕੀਤਾ ਹੈ ਉਹਨੂੰ ਆਪ ਨੂੰ ਖਾਣਾ ਨਸੀਬ ਨਹੀਂ ਹੋਇਆ ਕੋਈ ਬਾਹਰੋਂ ਆਦਮੀ ਆਉਂਦਾ ਉਹ ਥੱਲੇ ਧੂੰਆਂ ਡਾਲਦਾ ਮੱਕੀਆਂ ਉੱਡ ਜਾਂਦੀਆਂ ਨੇ ਤੇ ਉਹ ਸ਼ਹਿਦ ਚੋ ਕੇ ਲੈ ਜਾਂਦਾ ਜਾਂ ਕੋਈ ਗੰਧਕ ਆਦਿ ਘੱਤਾਰੂ ਲਾ ਕੇ ਮੱਖੀਆਂ ਪਿਸ਼ਾਬ ਕਰਕੇ ਤੇ ਸ਼ਹਿਦ ਚੋ ਲੈਂਦੇ ਨੇ ਭਗਤ ਜੀ ਕਹਿੰਦੇ ਜਿਵੇਂ ਮਧੂ ਮੱਖੀ ਸ਼ਹਿਦ ਦੀ ਮੱਖੀ ਜਿਹੜੀ ਹੈ ਜਿਹਨੂੰ ਨਿੱਕੀ ਮੱਖੀ ਕਿਹਾ ਜਾਂਦਾ ਇੱਕ ਡੂਮਣਾ ਹੁੰਦਾ ਜੀ ਵੱਡੀ ਮੱਖੀ ਉਹਨੂੰ ਆਪਾਂ ਡੂਮਣਾ ਕਹਿੰਦੇ ਹਾਂ ਤੇ ਭਗਤ ਜੀ ਕਹਿੰਦੇ ਜਿਵੇਂ ਨਿੱਕੀ ਮੱਖੀ ਫੁੱਲਾਂ ਦੇ ਵਿੱਚੋਂ ਰਸ ਇਕੱਠਾ ਕਰ ਕਰਕੇ ਸ਼ਹਿਦ ਜੋੜਦੀ ਹੈ ਤਿਉਂ ਸਠੋਰ ਰਸ ਤਿਵੇਂ ਹੀ ਸਠੋਰ ਸੱਟ ਦਾ ਮੂਰਖ ਦਾ ਹੈ ਹੇ ਮੂਰਖ ਜਿਵੇਂ ਮੱਕੀ ਨੇ ਸ਼ਹਿਦ ਇਕੱਠਾ ਕੀਤਾ ਤਿਵੇਂ ਤੂੰ
ਜੋਰ ਜੋਰ ਧਨ ਕੀਆ
ਤੂੰ ਧਨ ਇਕੱਠਾ ਕਰਦਾ ਰਿਹਾ ਜੋੜ ਜੋੜ ਕੇ ਧਨ ਇਕੱਠਾ ਕੀਤਾ
ਮਰਦੀ ਬਾਰ ਲੇਹ ਲੇਹ ਕਰੀਆ
ਜਦੋਂ ਤੇਰਾ ਅੰਤ ਸਮਾਂ ਆਇਆ ਨਾ ਤੇ ਜਿਹਨਾਂ ਵਾਸਤੇ ਤੂੰ ਪਾਪ ਕੀਤੇ ਨੇ ਨਾ ਜਿਹਨਾਂ ਵਾਸਤੇ ਤੂੰ ਗਲਤ ਕਮਾਈ ਕਰਦਾ ਰਿਹਾ ਵੱਡੀਆਂ ਲੈ ਕੇ ਖਾਂਦਾ ਰਿਹਾ ਉਹਨਾਂ ਨੇ ਕਹਿਣਾ ਵੀ ਬਾਪੂ ਨੂੰ ਪੁੱਛ ਲਓ ਵੀ ਕਿਸੇ ਤੋਂ ਪੈਸੇ ਲੈਣੇ ਤੇ ਨਹੀਂ ਉਹਨੇ ਕਦੇ ਬੱਚਿਆਂ ਨੇ ਇਹ ਨਹੀਂ ਪੁੱਛਿਆ ਵੀ ਬਾਪੂ ਤੂੰ ਹੁਣ ਜਾ ਰਿਹਾ ਹੈ ਤੇ ਕਿਸੇ ਦਾ ਕੋਈ ਲੇਕਾ ਪਾਤਾ ਦੇਣਾ ਤੇ ਨਹੀਂ ਗਾ ਕਿਸੇ ਦੇ ਪੈਸੇ ਤੇ ਨਹੀਂ ਦੇਣ ਵਾਲੇ ਹੈਗੇ ਉਹ ਨਹੀਂ ਕਦੇ ਪੁੱਛਦੇ ਹਾਂ ਇਹ ਪੁੱਛਣਗੇ ਵੀ ਬਾਪੂ ਤੇਰੇ ਬੈਂਕ ਦੇ ਵਿੱਚ ਕਿੰਨੇ ਹੀ ਪੈਸੇ ਨੇ ਹੋਰ ਕਿਸੇ ਤੋਂ ਤੂੰ ਲੈਣਾ ਦੇਣਾ ਤੇ ਨਹੀਂ ਗਾ ਉਹ ਵੀ ਦੱਸਦੇ ਸਨ ਤੇ ਭਗਤ ਜੀ ਕਹਿੰਦੇ ਨੇ ਇਸ ਤਰੀਕੇ ਦੇ ਨਾਲ ਮਰਤੀ ਬਾਰ ਲਿਓ ਲਿਓ ਕਰੀਏ ਜਦੋਂ ਇਹ ਜੀਵ ਦਾ ਅੰਤ ਸਮਾਂ ਆਉਂਦਾ ਹੈ ਤੇ ਉਹਦੇ ਕਹਿੰਦੇ ਪੁੱਛ ਲਓ ਪੁੱਛ ਲਓ ਇਹਨੇ ਕਿਸੇ ਤੋਂ ਪੈਸੇ ਲੈਣੇ ਤੇ ਨਹੀਂ ਅਥਵਾ ਮਰਤੀ ਬਾਰ ਜਦੋਂ ਇਹਦਾ ਸਰੀਰ ਚਾਪ ਹੋ ਜਾਂਦਾ ਹੈ ਤੇ ਫਿਰ ਕਹਿੰਦੇ ਲਿਓ ਲਿਓ ਕਰੀਏ ਫਿਰ ਕਹਿੰਦੇ ਲੈ ਚੱਲੋ ਇਹ ਭੂਤ ਹੈ ਹੁਣ ਇਹ ਅਪਵਿੱਤਰ ਹੈ ਸਰੀਰ ਇਹਨੂੰ ਰੱਖ ਕੇ ਕੀ ਕਰੋਗੇ ਸ਼ਾਮਾਂ ਪੈ ਰਹੀਆਂ ਨੇ ਹੁਣ ਇਹਦਾ ਸੰਸਕਾਰ ਕਰ ਦੇਣਾ ਚਾਹੀਦਾ ਸੰਗਤ ਜੀ ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਰੇ ਬੌਰੇ ਤੂੰ ਇਹ ਘਰੀ ਨਾ ਰੱਖ ਕੋਈ ਐ ਚੱਲਿਆ ਪੁਰਖਾ ਜਿਹਨਾਂ ਵਾਸਤੇ ਪਾਪ ਕਰਦਾ ਰਿਹਾ ਟੁੱਟ ਟੁੱਟ ਕੇ ਖੱਬ ਖੱਬ ਕੇ ਜਿਹਨਾਂ ਨਾਲ ਮੋਹ ਕਰਦਾ ਰਿਹਾ ਹੈ। ਜਦੋਂ ਅੰਤ ਸਮਾਂ ਆ ਗਿਆ ਤੇ ਉਹਨਾਂ ਨੇ ਇੱਕ ਘੜੀ ਵੀ ਤੈਨੂੰ ਘਰ ਵਿੱਚ ਨਹੀਂ ਰੱਖਣਾ, ਇੱਕ ਘੜੀ ਵੀ ਉਹਨਾਂ ਕਹਿਣਾ ਛੇਤੀ ਕਰੋ ਛੇਤੀ ਕਰੋ ਹੁਣ ਲੈ ਚੱਲੋ। ਜਿਹੜਾ ਸਾਰੀ ਉਮਰ ਘਰ ਵਿੱਚ ਮੋਹ ਕਰਦਾ ਰਿਹਾ ਉਹਨੂੰ ਕਹਿੰਦੇ ਛੇਤੀ ਕਰੋ ਹੁਣ ਲੈ ਚੱਲੋ ਤੇ ਹੁਣ ਅਪਵਿੱਤਰ ਹੋ ਗਿਆ। ਤੇ ਭਗਤ ਜੀ ਕਹਿੰਦੇ ਨੇ ਜਦੋਂ ਅੰਤ ਸਮਾਂ ਆ ਜਾਂਦਾ ਹੈ, ਜੀਵ ਦਾ ਸਰੀਰ ਸ਼ਾਂਤ ਹੋ ਜਾਂਦਾ, ਮੌਤ ਹੋ ਜਾਂਦੀ ਹੈ, ਫਿਰ ਸੱਜਣ ਮਿੱਤਰ ਭਰਾ ਪਰਿਵਾਰ ਸਾਰਾ ਹੀ ਕਹਿੰਦੇ ਲੈ ਚੱਲੋ ਲੈ ਚੱਲੋ ਛੇਤੀ ਕਰੋ। ਭੂਤ ਰਹਿਣ ਕੇ ਦੀਆ, ਇਹ ਹੁਣ ਸਰੀਰ ਅਪਵਿੱਤਰ ਹੋ ਗਿਆ ਹੈ, ਆਤਮਾ ਤੋਂ ਬਗੈਰ ਪ੍ਰਾਣਾਂ ਤੋਂ ਬਗੈਰ ਇਹ ਸਰੀਰ ਦੀ ਕੋਈ ਮੁਕਤ ਨਹੀਂ ਸੰਗਤ ਜੀ, ਇਹ ਸਰੀਰ ਦੀ ਕੋਈ ਮੁਕਤ ਨਹੀਂ, ਪ੍ਰਾਣਾ ਕਰਕੇ ਹੀ ਇਹਦੀ ਮੁਕਤ ਹੈ, ਆਤਮਾ ਕਰਕੇ ਹੀ ਇਹਦੀ ਮੁਕਤ ਹੈ। ਜੇ ਕੋਈ ਇਹਦੀ ਪੁੱਛ ਗਏ ਛੈ ਤੇ ਪ੍ਰਾਣਾ ਕਰਕੇ ਹੈ, ਜੇ ਕੋਈ ਪ੍ਰਾਣ ਪੰਖੇਰੂ ਹੋ ਗਏ ਤੇ ਫਿਰ ਕਹਿੰਦੇ ਭੂਤ ਰਹਿਣ ਕਿਉਂ ਦੀ ਹੈ, ਇਹ ਤਾਂ ਪਵਿੱਤਰ ਸਰੀਰ ਹੈ ਇਹਨੂੰ ਘਰ ਰੱਖ ਕੇ ਹੁਣ ਕੀ ਕਰੋਗੇ, ਚੇਤੀ ਕਰੋ ਅੜੇ ਨੂੰ ਲੈ ਚੱਲੋ। ਦੇਹੁਰੇ ਲਾਓ ਬਰੇ ਨਾਰ ਸੰਗ ਭਈ, ਪੂਰਬ ਦੇ ਇਲਾਕੇ ਵਿੱਚ ਸੰਗਤ ਦੀ ਜਿਹੜੀ ਔਰਤ ਹੈ ਨਾ ਉਹ ਆਪਣੇ ਪਤੀ ਦੇ ਨਾਲ ਸ਼ਮਸ਼ਾਨ ਘਾਟ ਵਿੱਚ ਨਹੀਂ ਜਾਂਦੀ। ਉਹਦਾ ਜ਼ਿਕਰ ਇੱਥੇ ਭਗਤ ਜੀ ਨੇ ਕੀਤਾ, ਦੇਹੁਰੀ ਲਾਓ ਬਰੀ ਨਾਰ ਸੰਗ ਭਈ, ਜਿਹੜੀ ਵਿਆਹੀ ਹੋਈ ਔਰਤ ਸੀ ਨਾ, ਬਰੀ ਨਾਮ ਬਰਨ ਦਾ ਹੈ ਵਿਆਹਣ ਦਾ ਹੈ, ਜਿਹੜੀ ਇਹਦੇ ਨਾਲ ਵਿਆਹੀ ਹੋਈ ਸੀ ਨਾ ਔਰਤ ਉਹ ਦਿਓਰੀ ਲਾਓ ਬਰੀ, ਦਿਓਰੀ ਨਾਮ ਦਲੀਜਾਂ ਦਾ ਹੈ, ਜਿਹਨੂੰ ਆਪਣਾ ਬਾਹਰਲਾ ਦਰਵਾਜ਼ਾ ਕਹਿ ਦਿੰਦੇ ਹਾਂ ਨਾ, ਇੱਕ ਤਾਂ ਘਰ ਦਾ ਬੂਹਾ ਹੁੰਦਾ ਤੇ ਇੱਕ ਬਾਹਰਲਾ ਦਰਵਾਜ਼ਾ ਹੁੰਦਾ, ਉਹ ਬਾਹਰਲੇ ਘਰ ਤੇ ਬਾਹਰਲੇ ਦਰਵਾਜ਼ੇ ਟੀਕਰੀ ਡਾਲ ਜਾਂਦੀ ਹੈ।
ਆਗਾ ਸੱਜਣ ਸੁਹੇਲਾ,
ਸੰਗਤ ਜੀ ਅੱਗੇ ਇਹ ਸੁਖਦਾਇਕ ਸੱਜਣ ਜਿਹੜਾ ਨਾ ਉਹ ਇਕੱਲਾ ਹੀ ਜਾਂਦਾ ਹੈ।
ਹਰ ਕਟ ਲਾਓ ਸਭ ਲੋਕ ਕੁਟੰਬ ਭਏ,
ਸ਼ਮਸ਼ਾਨ ਘਾਟ ਟੀਕਰੇ ਦੇ ਸੱਜਣ ਮਿੱਤਰ ਸਾਰੇ ਲੋਕ ਤੇ ਵਿੱਚੋਂ ਪਰਿਵਾਰ ਦੇ ਜੀ ਡਾਲ ਜਾਂਦੇ ਨੇ।
ਆਗਾ ਹੰਸ ਅਕੇਲਾ,
ਇਹਦੇ ਸਰੀਰ ਨੂੰ ਸਾੜ ਕੇ ਤੇ ਫਿਰ ਉਹ ਕੀ ਕਹਿੰਦੇ ਨੇ, ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਮਿੱਤਰਾ ਉੱਧਰੋਂ ਚਲੇ ਜਾ, ਤੂੰ ਸਾਡਾ ਕੁਝ ਨਹੀਂ ਲੱਗਦਾ, ਅਸੀਂ ਤੇਰੇ ਕੁਝ ਨਹੀਂ ਲੱਗਦੇ, ਆਹ ਤਿਆਰ ਦਿੱਤਾ, ਜਿੱਧਰੋਂ ਆਇਆ ਉੱਧਰੋਂ ਚਲੇ ਜਾ, ਤੂੰ ਸਾਡਾ ਕੁਝ ਨਹੀਂ ਲੱਗਦਾ, ਅਸੀਂ ਤੇਰੇ ਕੁਝ ਨਹੀਂ ਲੱਗਦੇ। ਤੇ ਭਗਤ ਜੀ ਕਹਿੰਦੇ ਨੇ ਆਗੇ ਹੰਸ ਅਕੇਲਾ, ਉਹ ਸੰਸਕਾਰ ਕਰਨ ਵਾਲੇ ਵਾਪਸ ਮੋੜ ਆਉਂਦੇ ਨੇ ਵੀ ਚਲੋ ਹੁਣ ਬੱਬੇ ਸਰ ਚੱਲਦੇ ਹਾਂ, ਉੱਥੇ ਸੋਹਲੇ ਦਾ ਪਾਠ ਕਰਾਉਂਦੇ ਹਾਂ, ਦੇਖ ਕਰਾਉਂਦੇ ਹਾਂ, ਫਿਰ ਘਰਾਂ ਨੂੰ ਚੱਲਾਂਗੇ। ਤੇ ਇਹ ਵਿਚਾਰਾ ਫਿਰ ਇਕੱਲਾ ਹੀ ਮੂੰਹ ਚੁੱਕ ਚੁੱਕ ਕੇ ਤੁਰ ਪੈਂਦਾ ਜੰਮਾਂ ਦੇ ਨਾਲ। ਆ ਜਿੰਨਾ ਚਿਰ ਕਹਿੰਦੇ ਸਰੀਰ ਪਿਆ ਰਹਿੰਦਾ ਨਾ, ਉਹਨਾਂ ਚਿਰ ਜਿਹੜੀ ਇਹਦੀ ਜੀਵ ਆਤਮਾ ਨਾ ਜੀ ਉਹ ਕਹਿੰਦੇ ਸਰੀਰ ਦੇ ਆਲੇ ਦੁਆਲੇ ਘੁੰਮਦੀ ਹੈ, ਉਹਨਾਂ ਚਿਰ ਜੀਵਾਂ ਦੇ ਅੰਦਰ ਮੋਹ ਵੀ ਹੁੰਦਾ, ਜੀਵ ਰੋਂਦੇ ਪਿੜਦੇ ਵੀ ਨੇ, ਕਰਲਾਉਂਦੇ ਵੀ ਨੇ, ਪਰ ਜਦੋਂ ਇਹਦਾ ਸੰਸਕਾਰ ਹੋ ਜਾਂਦਾ ਤੇ ਫਿਰ ਉਹ ਜਿਹੜਾ ਹੰਸ ਆ ਨਾ ਜੀ ਉਹ ਫਿਰ ਇਕੱਲਾ ਹੀ ਤੁਰ ਜਾਂਦਾ।
ਕਹਿਤ ਕਬੀਰ ਸੁਨਹੋਰੇ ਪ੍ਰਾਣੀ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਪ੍ਰਾਣਾ ਧਾਰੀ ਜੀਵ ਚੜਨਾ ਕਰੋ,
ਹਰੇ ਕਾਲ ਗ੍ਰਸ ਕੂਆ,
ਜਦੋਂ ਕਾਲ ਨੇ ਗ੍ਰਸ ਲਿਆ ਫਿਰ ਤੁਸੀਂ ਮੌਤ ਦੇ ਕੂਆ ਕੂਚ ਜਾ ਪਵੋਗੇ।
ਮਾਇਆ ਆਪ ਬੰਧਾਇਆ,
ਸਾਰੀ ਜ਼ਿੰਦਗੀ ਝੂਠੀ ਮਾਇਆ ਦੇ ਡਾਲ ਆਪਣੇ ਆਪ ਨੂੰ ਤੁਸੀਂ ਬੰਨ ਰੱਖਿਆ।
ਜਿਉ ਨਲ ਨੇ ਭ੍ਰਮ ਸੂਆ,
ਜਿਵੇਂ ਸੂਆ ਨਾਮ ਤੋਤੇ ਦਾ ਹੈ, ਤੋਤਾ ਜਿਹੜਾ ਨਾ ਉਹ ਨਲਨੀ ਦੇ ਨਾਲ ਭਰਮ ਕਰਕੇ ਬੱਜ ਗਿਆ। ਜਦੋਂ ਤੋਤੇ ਨੂੰ ਪਕੜਦੇ ਆ ਨਾ ਜੀ ਥੱਲੇ ਪਾਣੀ ਰੱਖ ਕੇ ਇੱਕ ਉੱਤੇ ਕਾਨਾ ਰੱਖ ਦਿੰਦੇ ਨੇ, ਉਹ ਜਦੋਂ ਤੋਤਾ ਉਹ ਕਾਨੇ ਦੇ ਉੱਤੇ ਆ ਕੇ ਬੈਠਦਾ ਤੇ ਕਾਨਾ ਜਿਹੜਾ ਨਾ ਉਹ ਫਿਰ ਜਾਂਦਾ, ਨਲਨੀ ਫਿਰ ਜਾਂਦੀ ਹੈ। ਤੇ ਜਦੋਂ ਤੋਤਾ ਤੱਲੇ ਵੇਖਦਾ ਤੇ ਤੱਲੇ ਪਾਣੀ ਹੈ, ਸੰਗਿਆ ਜੀ ਫਿਰ ਉਹ ਨਲਨੀ ਨੂੰ ਛੱਡਦਾ ਨਹੀਂ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਇਹ ਝੂਠੀ ਮਾਇਆ ਨਲਨੀ ਦੀ ਨਿਆਈ ਹੈ, ਸਾਰੀ ਉਮਰ ਤੋਂ ਇਹਨੂੰ ਇਹਦੇ ਨਾਲ ਬੰਨ ਛੱਡਿਆ ਹੈ, ਔਰ ਤੂੰ ਇਹ ਮਾਇਆ ਦੇ ਨਾਲੋਂ ਛੁਟਕਾਰਾ ਨਹੀਂ ਪਾ ਸਕਿਆ, ਇਸ ਕਰਕੇ ਭਾਈ ਇਹ ਦੱਸ ਰੇਗ ਦਾ ਮਾਇਆ ਦਾ ਹੰਕਾਰ ਨਾ ਕਰ, ਇਸ ਦੇਵ ਕਾਲ ਰਹਿਣ ਵਾਲੀ ਨੂੰ ਪਾਓ। ਕੱਲ ਦੀ ਜਿਹੜੀ ਪਾਵਣ ਅਸ਼ਟਪਦੀ ਦੇ ਚਾਰ ਬੰਦ ਬਾਕੀ ਰਹਿ ਗਏ ਸਨ, ਪਿਆਰ ਸਹਿਤ ਸਰਵਨ ਕਰੀਏ ਜੀ।
ਹਰ ਗੁਣ ਗਾਵੈ ਸਦਾ ਦਿਨ ਰਾਤੀ।
ਜੋਗੀ ਤੇ ਸੰਨਿਆਸੀ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕੀ ਕਰਨਾ ਚਾਹੀਦਾ? ਸੱਚੇ ਪਾਤਸ਼ਾਹ ਵੀ ਕਹਿੰਦੇ, ਭਾਈ ਵੇਖੋ, ਮੈਂ ਤਾਂ ਦਿਨੇ ਰਾਤ ਉਸ ਹਰੀ ਪਰਮਾਤਮਾ ਦੇ ਗੁਣ ਗਾਉਂਦਾ ਹਾਂ, ਤੁਸੀਂ ਵੀ ਉਹਦੇ ਗੁਣ ਗਾਵੋ।
ਮੈਂ ਹਰ ਜਸ ਕਹਤੇ ਅੰਤ ਨਾ ਲਹੀਆ।
ਮੈਂ ਹਰੀ ਦਾ ਜਸ ਉਹਦੀ ਵਡਿਆਈ ਕਰਦਾ ਹਾਂ, ਪਰ ਉਹਦਾ ਅੰਤ ਪ੍ਰਾਪਤ ਨਹੀਂ ਕਰ ਸਕਿਆ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ।
ਗੁਰਮੁਖ ਮਨੁਆ ਇੱਕ ਧਕਾਰੇ ਆਵਾ।
ਗੁਰਮੁਖ ਜਿਹੜੇ ਨੇ, ਉਹਨਾਂ ਦਾ ਜਿਹੜਾ ਮਾਨ ਹੈ ਨਾ, ਇਹ ਇੱਕ ਧਕਾਰ ਇੱਕ ਘਰ ਵਿੱਚ ਟਿਕ ਜਾਂਦਾ ਆ ਜਾਂਦਾ।
ਲੋ ਗੋਪਾਲ ਨਿਸ਼ਾਨ ਵਜਈਆ।
ਫਿਰ ਸੰਗਿਆ ਜੀ ਉਹ ਨਾਮ ਰੂਪੀ ਪ੍ਰੇਮ ਰੂਪੀ ਧੰਸਾ ਨਗਾਰਾ ਵਜਾ ਕੇ ਗੋਪਾਲ ਪ੍ਰਿਥਵੀ ਦੇ ਪਾਲਕ ਮਾਲਕ ਵਾਹਿਗੁਰੂ ਨੂੰ ਮਿਲਦੇ ਨੇ।
ਨੈਨੇ ਦੇਖ ਦਰਸ ਮਨ ਤ੍ਰਿਪਤਾ।
ਅੱਖਾਂ ਨਾਲ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਮਨ ਤ੍ਰਿਪਤ ਹੋ ਜਾਂਦਾ।
ਸ਼੍ਰਵਣ ਬਾਣੀ ਗੁਰ ਸ਼ਬਦ ਸੁਣਈਆ।
ਕੰਨਾਂ ਦੇ ਨਾਲ ਉਹ ਗੁਰੂ ਦੀ ਬਾਣੀ ਸਰਵਣ ਕਰਦੇ ਹਨ।
ਸੁਣ ਸੁਣ ਆਤਮ ਦੇਵ ਹੈ ਭਿੰਨੇ।
ਗੁਰੂ ਦੀ ਬਾਣੀ ਸੁਣ ਸੁਣ ਕੇ ਉਹਨਾਂ ਦਾ ਆਤਮ ਜਿਹੜਾ ਮਨ ਹੈ ਨਾ, ਇਹ ਦੇਵ ਸਰੂਪ ਪਰਮਾਤਮਾ ਦੇ ਵਿੱਚ ਭੀਨੇ ਭਿੱਜ ਜਾਂਦਾ।
ਰਸ ਰਸ ਰਾਮ ਗੋਪਾਲ ਰਵਈਆ।
ਉਹ ਆਪਣੀ ਜ਼ਬਾਨ ਨੂੰ ਰਸਾ ਕੇ ਰਸ ਰਸ ਕੇ ਵਾਹਿਗੁਰੂ ਦੇ ਗੁਣਾਂ ਦਾ ਉਚਾਰਨ ਕਰਦੇ ਹਨ।
ਤ੍ਰੈ ਗੁਣ ਮਾਇਆ ਮੋਹੇ ਵਿਆਪੇ।
ਸੰਗਤ ਜੀ ਇਹ ਤਿੰਨ ਗੁਣੀ ਮਾਇਆ ਹੈ ਨਾ, ਸਤੋ ਗੁਣੀ, ਰਜੋ ਗੁਣੀ ਤੇ ਤਮੋ ਗੁਣੀ, ਇਹ ਵਿਆਪਦੀ ਹੈ।
ਤੁਰੀਆ ਗੁਣ ਹੈ ਗੁਰਮੁਖ ਲਹੀਆ।
ਇਹ ਜਿਹੜਾ ਤੁਰੀਆ ਗੁਣ ਹੈ ਨਾ, ਤੁਰੀਆ ਪਦ ਚੌਥਾ ਪਦ ਜਿਹਨੂੰ ਕਹਿੰਦੇ ਨੇ, ਉਹ ਗੁਰਮੁਖ ਜਿਹੜਾ ਇਹਨੇ ਪ੍ਰਾਪਤ ਕਰ ਲਿਆ। ਕਦੋਂ? ਜਦੋਂ ਇਹ ਤ੍ਰੈ ਗੁਣੀ ਮਾਇਆ ਤੋਂ ਰਹਿਤ ਹੋ ਗਏ।
ਏਕ ਦ੍ਰਿਸ਼ਟ ਸਭ ਸਮ ਕਰ ਜਾਣ।
ਗੁਰਮੁਖ ਜਨ ਜਿਹੜੇ ਨੇ ਨਾ ਭਾਈ, ਉਹ ਸਾਰਿਆਂ ਨੂੰ ਸਭ ਦ੍ਰਿਸ਼ਟੀ ਨਾਲ ਤੱਕ ਦੇ
ਨਦਰੀ ਆਵੈ ਸਭ ਬ੍ਰਹਮ ਪਸਰਈਆ।
ਉਹਨਾਂ ਦੀ ਨਿਗਾਹ ਵਿੱਚ ਇਹ ਸਾਰਾ ਬ੍ਰਹਮ ਦਾ ਪਸਾਰਾ ਹੀ ਨਜ਼ਰ ਆਉਂਦਾ। ਉਹ ਇਹ ਨਹੀਂ ਕਹਿੰਦੇ ਕਿ ਇਹ ਬਗਾਨਾ ਹੈ, ਦੂਜਾ ਤੀਜਾ, ਉਹ ਕਹਿੰਦੇ ਸਭ ਕੋਈ ਬ੍ਰਹਮ ਦਾ ਹੀ ਬਣਿਆ ਹੋਇਆ।
ਰਾਮ ਨਾਮ ਹੈ ਜੋਤ ਸਬਾਈ।
ਸਈਆ ਜੀ ਰਮੇ ਹੋਏ ਰਾਮ ਦੇ ਜਿਹੜਾ ਨਾਮ ਹੈ ਨਾ, ਰਮੰਤੀ ਨਾਮ, ਉਹਦੀ ਜੋਤ ਸਾਰੇ ਹੀ ਸਮਾਈ ਹੋਈ ਹੈ।
ਗੁਰਮੁਖ ਆਪੇ ਅਲਖ ਲਖਈਆ।
ਜਿਹੜੇ ਗੁਰਮੁਖ ਨੇ, ਜਿਹਨਾਂ ਦਾ ਮੁੱਖ ਗੁਰੂ ਵੱਲਿਆ, ਉਹਨਾਂ ਨੂੰ ਆਪ ਹੀ ਉਹ ਪ੍ਰਭੂ ਕਿਰਪਾ ਕਰਕੇ ਆਪਣਾ ਆਪ ਲਕਾ ਦਿੰਦਾ।
ਨਾਨਕ ਦੀਨ ਦਿਆਲ ਭਏ ਹੈ।
ਹਜ਼ੂਰ ਕਹਿੰਦੇ ਨੇ, ਜਦੋਂ ਉਹ ਦਇਆ ਦਾ ਘਰ ਵਾਹਿਗੁਰੂ ਪ੍ਰਭੂ ਦੀਨ ਗਰੀਬਾਂ ਦੇ ਉੱਤੇ ਦਇਆ ਕਰਦਾ ਹੈ, ਦਿਆਲੂ ਹੁੰਦਾ ਹੈ।
ਭਗਤ ਪਾਏ ਹਰ ਨਾਮ ਸਮਈਆ।
ਜੀ ਫਿਰ ਉਹ ਭਾਏ ਨਾਮ ਪ੍ਰੇਮ ਦਾ ਹੈ, ਪ੍ਰੇਮਾ ਭਗਤੀ ਕਰਕੇ ਤੇ ਹਰੀ ਦੇ ਨਾਮ ਨੂੰ ਜਪ ਕਰਕੇ ਤੇ ਹਰੀ ਪਰਮੇਸ਼ਰ ਦੇ ਵਿੱਚ ਹੀ ਸਮਾ ਜਾਂਦੇ ਨੇ, ਲੀਨ ਹੋ ਜਾਂਦੇ ਨੇ। ਇੱਥੇ ਇਹ ਪਹਿਲੀ ਆਇਤ ਪਦੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਸੰਪੂਰਨ ਹੋਈ। ਉਹ ਸਤਿਗੁਰੂ ਰਹਿਮਤ ਕਰਨ। ਸੰਗਤ ਜੀ, ਇਹ ਸਰੀਰ ਨਾਸਵੰਤ ਹੈ, ਇਹਦਾ ਮਾਣ ਨਹੀਂ ਕਰਨਾ ਚਾਹੀਦਾ, ਕਿਉਂਕਿ ਵਾਰੀ ਆਪੋ ਆਪਣੀ ਕੋਲ ਨੰਦਾ ਧੀਰ ਹਰੇਕ ਨੇ ਚਲੇ ਜਾਣਾ ਹੈ। ਸਾਡੇ ਲੜਾਈਆਂ ਝਗੜੇ ਜਿਹੜੇ ਉਹ ਝੂਠੇ ਨੇ, ਅਸੀਂ ਇੱਕ ਦੂਜੇ ਦੇ ਉੱਤੇ ਝੂਠੀਆਂ ਤੋਹਮਤਾਂ ਲਾਉਂਦੇ ਹਾਂ, ਪਰ ਜਦੋਂ ਉਹ ਸੱਚੇ ਦੀ ਦਰਗਾਹ ਵਿੱਚ ਜਾਣਾ ਹੈ ਨਾ ਜੀ, ਉੱਥੇ ਤਾਂ ਹਜ਼ੂਰ ਕਹਿੰਦੇ ਨੇ ਸੱਚੋ ਹੀ ਸੱਚ ਨਿਬੜਾ ਹੈ। ਚੁਣ ਵੱਕ ਕੱਢੇ ਜੇ ਮੰਨ ਲਿਆ, ਉੱਥੇ ਦਾ ਪਿਆਰੇ ਸੱਚ ਦਾ ਦੇੜਾ ਹੋਣਾ ਹੈ। ਜਿਹਦੇ ਸੱਚ ਪੱਲੇ ਹੋਵੇਗਾ ਉਹਨੂੰ ਪ੍ਰਭੂ ਆਪਣੀ ਤਰਫ ਕਰੇਗਾ, ਤੇ ਜਿਹਦੇ ਪੱਲੇ ਹੋਇਆ ਝੂਠ ਨਿੰਦਿਆ ਚੁਗਲੀ, ਉਹਨੂੰ ਫਿਰ ਆਕੇਗਾ ਵੀ ਚੱਲ ਭਾਜਾ ਇੱਥੋਂ। ਗੁਰੂ ਕਿਰਪਾ ਕਰੇ ਇਹਨਾਂ ਵਿਕਾਰਾਂ ਤੋਂ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਬਚਾਉਣ ਜੀ। ਸਤਿਗੁਰੂ ਜੀ ਦਾ, ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਰਾਮ ਨਾਮ ਹੈ ਜੋਤ ਸਬਾਈ। गुरमुख आपे अलख लखैया
नानक दीन दयाल भए
वाहिगुरु जी की